ਇੱਕ ਸੈਮੂਅਲ ਬਾਪ 14 ਫਲਸਤੀਆਂ ਉੱਤੇ ਯਨਾਥਾਨ ਦੀ ਫਤਿਹ। ਇੱਕ ਦਿਨ ਅਜਿਹਾ ਹੋਇਆ ਜੋ ਸ਼ਾਉਲ ਦੇ ਪੁੱਤਰ ਯੋਨਾਥਾਨ ਨੇ ਉਸ ਜਵਾਨ ਨੂੰ ਜੋ ਉਹਦੇ ਸ਼ਸਤਰ ਚੁੱਕਦਾ ਸੀ ਆਖਿਆ, ਆਓ ਅਸੀਂ ਫਲਸਤੀਆਂ ਦੀ ਚੌਂਕੀ ਵੱਲ ਪਾਰ ਲੰਘੀਏ। ਪਰ ਉਸ ਨੇ ਆਪਣੇ ਪਿਓ ਨੂੰ ਨਾ ਦੱਸਿਆ ਅਤੇ ਸ਼ਾਉਲ ਗਿਬਾ ਦੇ ਲਾਂਘੇ ਵਿਚ ਇਕ ਅਨਾਰ ਦੇ ਬਿਰਛ ਹੇਠ ਠਹਿਰਿਆ ਜੋ ਮਿਗਰੋਨ ਵਿਚ ਸੀ, ਅਤੇ 600 ਮਨੁੱਖ ਉਸ ਦੇ ਨਾਲ ਸਨ, ਅਤੇ ਅਹੀਆਹ ਅਹੀਟੂਬ ਦਾ ਪੁੱਤਰ ਜੋ ਇਕਾਬੋਧ ਦਾ ਭਰਾ ਸੀ, ਫਿਨਹਾਸ ਦਾ ਪੋਤਰਾ ਅਤੇ ਏਲੀ ਦਾ ਪੜਪੋਤਰਾ ਸੀ। ਸ਼ਿਲੋਹ ਵਿਚ ਏਫੋਦ ਪਹਿਨੇ ਹੋਏ ਯਹੋਵਾ ਦਾ ਜਾਜਕ ਸੀ, ਅਤੇ ਲੋਕਾਂ ਨੂੰ ਖਬਰ ਨਾ ਹੋਈ ਜੋ ਯੋਨਾਥਨ ਚਲਿਆ ਗਿਆ ਹੈ। ਉਸ ਦਰੇ ਵਿਚ ਜਿੱਥੋਂ ਯੋਨਾਥਨ ਚਾਹੁੰਦਾ ਸੀ ਭਾਈ ਫਲਸਤੀਆਂ ਦੀ ਚੌਂਕੀ ਉੱਤੇ ਜਾ ਪਈਏ, ਇਕ ਪਾਸੇ ਵੱਡਾ ਤਿੱਖਾ ਪਹਾੜ ਸੀ ਅਤੇ ਦੂਏ ਪਾਸੇ ਵੀ ਇਕ ਵੱਡਾ ਤਿੱਖਾ ਪਹਾੜ ਸੀ। ਇਕ ਦਾ ਨਾਂ ਬੋਸੇਸ ਅਤੇ ਦੂਜੇ ਦਾ ਨਾਂ ਸਨਾ ਸੀ। ਇਕ ਦਾ ਮੂੰਹ ਮਿਕਮਾਸ਼ ਦੇ ਸਾਹਮਣੇ ਉੱਤਰ ਵੱਲ ਸੀ ਅਤੇ ਦੂਏ ਦਾ ਮੂੰਹ ਦੱਖਣ ਵੱਲ ਗਾਬਾ ਦੇ ਸਾਹਮਣੇ ਸੀ। ਤਦ ਯੋਨਾਥਨ ਨੇ ਉਸ ਜਵਾਨ ਨੂੰ ਜੋ ਉਹਦੇ ਸ਼ਸਤਰ ਚੁੱਕਦਾ ਸੀ ਆਖਿਆ, ਚੱਲ ਅਸੀਂ ਉੱਥੇ ਉਨ੍ਹਾਂ ਅਸੁਨਤੀਆਂ ਦੀ ਚੌਂਕੀ ਵੱਲ ਚਲੀਏ, ਕੀ ਜਾਣੀਏ ਜੋ ਯਹੋਵਾ ਸਾਡੇ ਲਈ ਕੰਮ ਸੁਆਰੇ, ਕਿਉਂ ਜੋ ਯਹੋਵਾ ਅੱਗੇ ਕੁਝ ਔਖ ਨਹੀਂ ਜੋ ਬਹੁਤਿਆਂ ਨਾਲ ਛੁਟਕਾਰਾ ਕਰੇ ਜਾਂ ਥੋੜਿਆਂ ਨਾਲ। ਉਹਦੇ ਸ਼ਸਤਰ ਚੁੱਕਣ ਵਾਲੇ ਨੇ ਉਹਨੂੰ ਆਖਿਆ, ਜੋ ਤੁਹਾਡੇ ਮਨ ਵਿਚ ਹੈ ਸੋ ਕਰੋ, ਤੁਰੋ ਅਤੇ ਵੇਖੋ, ਮੈਂ ਤਾਂ ਤੁਹਾਡੇ ਮਨ ਦੇ ਅਨੁਸਾਰ ਤੁਹਾਡੇ ਨਾਲ ਹੀ ਹਾਂ। ਤਦ ਯੋਨਾਥਨ ਬੋਲਿਆ, ਵੇਖ ਅਸੀਂ ਉਨ੍ਹਾਂ ਲੋਕਾਂ ਕੋਲ ਪਾਰ ਲੰਘ ਕੇ ਉਨ੍ਹਾਂ ਕੋਲ ਆਪ ਨੂੰ ਪ੍ਰਗਟ ਕਰਾਂਗੇ, ਅਤੇ ਜੇ ਉਹ ਸਾਨੂੰ ਇਹ ਆਖਣ ਜਦ ਤੋੜੀ ਅਸੀਂ ਤੁਹਾਡੇ ਕੋਲ ਨਾ ਆਈਏ ਠਹਿਰ ਜਾਓ, ਤਾਂ ਅਸੀਂ ਆਪਣੇ ਥਾਂ ਖਲੋਤੇ ਰਹਾਂਗੇ ਔਰ ਉਨ੍ਹਾਂ ਕੋਲ ਨਾ ਚੜਾਂਗੇ। ਪਰ ਜੇ ਉਹ ਐਂ ਆਖਣ ਸਾਡੇ ਕੋਲ ਚੜ ਆਓ ਤਾਂ ਅਸੀਂ ਚੜਾਂਗੇ, ਕਿਉਂ ਜੋ ਯਹੋਵਾ ਨੇ ਉਨ੍ਹਾਂ ਨੂੰ ਸਾਡੇ ਹੱਥ ਸੌਂਪ ਦਿੱਤਾ ਅਤੇ ਇਹ ਸਾਡੇ ਲਈ ਇਕ ਨਿਸ਼ਾਨੀ ਹੋਵੇਗੀ। ਤਦ ਉਨ੍ਹਾਂ ਦੋਵਾਂ ਨੇ ਫਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਪ੍ਰਗਟ ਕੀਤਾ ਅਤੇ ਫਲਿਸਤੀ ਬੋਲੇ, ਵੇਖੋ ਇਬਰਾਨੀ ਉਨ੍ਹਾਂ ਖੁੱਡਾਂ ਵਿਚੋਂ ਨਿਕਲ ਆਉਂਦੇ ਹਨ ਜਿੱਥੇ ਉਹ ਲੁਕੇ ਸਨ, ਅਤੇ ਚੌਂਕੀ ਦੇ ਮਨੁੱਖਾਂ ਨੇ ਯੋਨਾਥਨ ਅਤੇ ਉਹਦੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਸਾਡੇ ਕੋਲ ਚੜ ਆਓ ਤਾਂ ਅਸੀਂ ਤੁਹਾਨੂੰ ਇਕ ਗੱਲ ਦੱਸਾਂਗੇ। ਸੋ ਯੋਨਾਥਨ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਹੁਣ ਮੇਰੇ ਮਗਰ ਚੜ ਆ, ਕਿਉਂ ਜੋ ਯਹੋਵਾ ਨੇ ਉਨ੍ਹਾਂ ਨੂੰ ਇਜ਼ਰਾਇਲ ਦੇ ਵੱਸ ਪਾ ਦਿੱਤਾ ਹੈ। ਅਤੇ ਯੋਨਾਥਨ ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ ਚੜ ਗਿਆ ਅਤੇ ਉਹਦਾ ਸ਼ਸਤਰ ਚੁੱਕਣ ਵਾਲਾ ਉਹਦੇ ਮਗਰ ਹੋਇਆ, ਅਤੇ ਉਹ ਯੋਨਾਥਨ ਦੇ ਅੱਗੇ ਡਿੱਗਦੇ ਜਾਂਦੇ ਸਨ ਅਤੇ ਉਹਦਾ ਸ਼ਸਤਰ ਚੁੱਕਣ ਵਾਲਾ ਵੀ ਉਹਦੇ ਮਗਰ ਮਗਰ ਵੱਢੀ ਜਾਂਦਾ ਸੀ। ਸੋ ਇਹ ਪਹਿਲੀ ਵਾਰ ਜੋ ਯੋਨਾਥਨ ਨੇ ਉਹਦੇ ਸ਼ਸਤਰ ਚੁੱਕਣ ਵਾਲੇ ਨੇ ਕੀਤੀ 20 ਮਨੁੱਖਾਂ ਦੀ ਸੀ ਅਤੇ 80 ਬਿੱਘਾ ਪੈਲੀ ਵਿੱਚ ਹੋਈ। ਤਦ ਡੇਰੇ ਅਤੇ ਰੜੇ ਅਤੇ ਸਾਰੇ ਲੋਕਾਂ ਵਿੱਚ ਕੰਬਣੀ ਛਿੜ ਪਈ ਅਤੇ ਉਹ ਚੌਂਕੀ ਅਤੇ ਲੁਟੇਰੇ ਵੀ ਕੰਬੇ ਅਤੇ ਧਰਤੀ ਵਿੱਚ ਭੁਚਾਲ ਆਇਆ ਅਤੇ ਇਹ ਜਾਣੋ ਪਰਮੇਸ਼ਵਰ ਵੱਲੋਂ ਕੰਬਣੀ ਸੀ। ਸ਼ਾਉਲ ਦੇ ਪਹਿਰੂਆਂ ਨੇ ਜੋ ਬਿਨਿਆਮੀਨ ਦੇ ਗਿਬਹਾ ਵਿੱਚ ਸਨ ਡਿੱਠਾ ਤਾਂ ਵੇਖੋ ਉਸ ਦਲ ਦੇ ਲੋਕ ਢਲੇ ਜਾਂਦੇ ਸਨ ਅਤੇ ਉਹ ਇਧਰ ਉਧਰ ਤੁਰੇ ਜਾਂਦੇ ਸਨ। ਤਦ ਸ਼ਾਉਲ ਨੇ ਆਪਣੇ ਨਾਲ ਦੇ ਲੋਕਾਂ ਨੂੰ ਆਖਿਆ, ਗਿਣੋ ਅਤੇ ਲੱਭੋ ਜੋ ਸਾਡੇ ਵਿੱਚੋਂ ਕੌਣ ਗਿਆ ਹੈ। ਜਦ ਉਨ੍ਹਾਂ ਨੇ ਗਿਣਿਆ ਤਾਂ ਵੇਖੋ ਯੋਨਾਥਾਨ ਔਰ ਉਹਦੇ ਸ਼ਸਤਰ ਚੁੱਕਣ ਵਾਲੇ ਨੂੰ ਨਾ ਲੱਭਾ। ਉਸ ਵੇਲੇ ਸ਼ਾਉਲ ਨੇ ਅਹੀਯਾਹ ਨੂੰ ਆਖਿਆ, ਪਰਮੇਸ਼ਵਰ ਦਾ ਸੰਦੂਕ ਇੱਥੇ ਲੈ ਆਓ, ਕਿਉਂ ਜੋ ਉਸ ਦਿਨ ਪਰਮੇਸ਼ਵਰ ਦਾ ਸੰਦੂਕ ਇਜ਼ਰਾਈਲੀਆਂ ਦੇ ਵਿਚਕਾਰ ਹੈ ਸੀ। ਤਾਂ ਅਜਿਹਾ ਹੋਇਆ ਭਾਈ, ਜਿਸ ਵੇਲੇ ਸ਼ਾਉਲ ਜਾਜਕ ਦੇ ਨਾਲ ਗੱਲ ਕਰਦਾ ਸੀ ਤਾਂ ਫਲਿਸਤੀਆਂ ਦੇ ਡੇਰੇ ਵਿੱਚ ਜੋ ਰੌਲਾ ਪਿਆ ਸੋ ਵਧਦਾ ਜਾਂਦਾ ਸੀ ਅਤੇ ਸ਼ਾਉਲ ਨੇ ਜਾਜਕ ਨੂੰ ਆਖਿਆ, ਆਪਣਾ ਹੱਥ ਹਟਾ ਲੈ। ਅਤੇ ਸ਼ਾਉਲ ਔਰ ਸਾਰੇ ਲੋਕ ਜੋ ਉਹਦੇ ਨਾਲ ਸਨ ਇਕੱਠੇ ਹੋਏ ਅਤੇ ਲੜਾਈ ਨੂੰ ਆਏ ਅਤੇ ਵੇਖੋ ਸਭ ਕਿਸੇ ਦੀ ਤਲਵਾਰ ਆਪਣੇ ਨਾਲ ਦੇ ਉੱਤੇ ਚੱਲੀ ਅਤੇ ਵੱਡੀ ਹਲ ਚਲੀ ਪੈ ਗਈ। ਉਹ ਇਬਰਾਨੀ ਜੋ ਪਹਿਲਾਂ ਫਲਿਸਤੀਆਂ ਦੇ ਨਾਲ ਸਨ ਅਤੇ ਜੋ ਚੁਫੇਰਿਓਂ ਇਕੱਠੇ ਹੋ ਕੇ ਉਹਦੇ ਨਾਲ ਡੇਰੇ ਵਿੱਚ ਆਏ ਸਨ, ਸੋ ਮੁੜ ਕੇ ਉਨ੍ਹਾਂ ਹੀ ਇਜ਼ਰਾਈਲੀਆਂ ਵਿੱਚ ਜੋ ਸ਼ਾਉਲ ਦੇ ਯੋਨਾਥਾਨ ਦੇ ਸੰਗ ਸਨ ਰਲ ਗਏ ਅਤੇ ਉਨ੍ਹਾਂ ਸਭਨਾ ਇਜ਼ਰਾਈਲੀ ਮਨੁੱਖਾਂ ਨੇ ਵੀ ਜੋ ਇਫਰਾਈਮ ਦੇ ਪਹਾੜ ਵਿੱਚ ਲੁਕ ਰਹੇ ਸਨ, ਜਦ ਇਹ ਸੁਣਿਆ ਭਾਈ ਫਲਿਸਤੀ ਭੱਜ ਗਏ, ਉਸੇ ਵੇਲੇ ਨਿਕਲ ਕੇ ਉਨ੍ਹਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ। ਸੋ ਯਹੋਵਾ ਨੇ ਉਸ ਦਿਨ ਇਜ਼ਰਾਈਲ ਨੂੰ ਛੁਟਕਾਰਾ ਦਿੱਤਾ ਅਤੇ ਲੜਾਈ ਬੈਤ ਆਵਨ ਦੇ ਪਰਲੇ ਪਾਸੇ ਤੋੜੀ ਅੱਪੜ ਪਈ। ਇਜ਼ਰਾਈਲੀ ਮਨੁੱਖ ਉਸ ਦਿਨ ਬਹੁਤ ਔਖੇ ਸਨ, ਕਿਉਂ ਜੋ ਸ਼ਾਉਲ ਨੇ ਲੋਕਾਂ ਨੂੰ ਸਹੁੰ ਚੁਕਾ ਕੇ ਐਂ ਆਖਿਆ ਸੀ ਕਿ ਜਿਹੜਾ ਅੱਜ ਤਕਾਲਾਂ ਤੋੜੀ ਭੋਜਨ ਚਖੇ ਉਹਦੇ ਉੱਤੇ ਸ਼ਰਾਪ ਹੋਊ, ਇਸ ਕਰਕੇ ਜੋ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ ਸੋ ਉਨ੍ਹਾਂ ਲੋਕਾਂ ਵਿਚੋਂ ਕਿਸੇ ਨੇ ਭੋਜਨ ਨਹੀਂ ਚਖਿਆ ਸੀ। ਸਭ ਲੋਕ ਇਕ ਬਣ ਵਿਚ ਜਾ ਪੁੱਜੇ ਅਤੇ ਉਥੇ ਭੋਏ ਉਤੇ ਸ਼ਹਿਤ ਹੈ ਸੀ ਅਤੇ ਜਿਸ ਵੇਲੇ ਇਹ ਲੋਕ ਉਸ ਬਣ ਵਿਚ ਅਪੜੇ ਤਾਂ ਵੇਖੋ ਉਥੇ ਸ਼ਹਿਤ ਚੋਂਦਾ ਹੈ ਪਰ ਕਿਸੇ ਨੇ ਆਪਣੇ ਮੂੰਹ ਵੱਲ ਹੱਥ ਨਾ ਚੁੱਕਿਆ, ਕਿਉਂ ਜੋ ਲੋਕ ਉਸ ਸਹੁੰ ਤੋਂ ਡਰੇ। ਪਰ ਜਿਸ ਵੇਲੇ ਉਹਦੇ ਪਿਓ ਨੇ ਲੋਕਾਂ ਕੋਲੋਂ ਸਹੁੰ ਚੁਕਾਈ ਸੀ ਉਸ ਵੇਲੇ ਯੋਨਾਥਾਨ ਨੇ ਨਹੀਂ ਸੁਣਿਆ ਸੀ ਅਤੇ ਉਹਨੇ ਆਪਣੀ ਹਥਲੀ ਸੋਟੀ ਦੇ ਸਿਰੇ ਨੂੰ ਸ਼ਹਿਦ ਦੇ ਛੱਤੇ ਵਿਚ ਵਾੜਿਆ ਅਤੇ ਹੱਥ ਮੂੰਹ ਵੱਲ ਕੀਤਾ ਅਤੇ ਉਹਦੀਆਂ ਅੱਖਾਂ ਉਗੜ ਆਈਆਂ। ਤਦ ਉਨ੍ਹਾਂ ਲੋਕਾਂ ਵਿਚੋਂ ਇਕ ਨੇ ਉਹਨੂੰ ਆਖਿਆ, ਤੁਹਾਡੇ ਪਿਓ ਨੇ ਲੋਕਾਂ ਕੋਲੋਂ ਸਹੁੰ ਚੁਕਾ ਕੇ ਆਖਿਆ ਸੀ, ਭਾਈ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਖਾਵੇ ਉਹਦੇ ਉੱਤੇ ਸ਼ਰਾਪ ਹੋਵੇ। ਅਤੇ ਉਸ ਵੇਲੇ ਲੋਕ ਥੱਕੇ ਹੋਏ ਸਨ। ਤਾਂ ਯੋਨਾਥਾਨ ਬੋਲਿਆ, ਮੇਰੇ ਪਿਓ ਨੇ ਦੇਸ਼ ਨੂੰ ਦੁੱਖ ਦਿੱਤਾ, ਵੇਖੋ ਮੈਂ ਰਤਾ ਕੁ ਸ਼ਹਿਦ ਚਖਿਆ ਤਾਂ ਮੇਰੀਆਂ ਅੱਖੀਆਂ ਉਗੜ ਆਈਆਂ ਹਨ। ਜੇ ਕਦੀ ਸਾਰੇ ਲੋਕ ਵੈਰੀਆਂ ਦੀ ਲੁੱਟ ਵਿਚੋਂ ਜੋ ਉਨ੍ਹਾਂ ਨੇ ਪਾਈ ਸੀ ਰੱਜ ਕੇ ਖਾਂਦੇ ਤਾਂ ਕਿਹੋ ਜਿਹਾ ਵਧੀਕ ਚੰਗਾ ਹੁੰਦਾ। ਭਲਾ ਅਜਿਹਾ ਨਹੀਂ ਹੁੰਦਾ ਜੋ ਇਸ ਵੇਲੇ ਫਲਿਸਤੀਆਂ ਦੀ ਇਸ ਨਾਲੋਂ ਵੀ ਹੋਰ ਵਧੀਕ ਵਾਢ ਹੁੰਦੀ। ਸੋ ਉਨ੍ਹਾਂ ਨੇ ਉਸ ਦਿਨ ਮਿਕਮਾਸ਼ ਤੋਂ ਲੈ ਕੇ ਅਯਾਲੋਨ ਤੋੜੀ ਫਲਿਸਤੀਆਂ ਨੂੰ ਮਾਰਿਆ। ਸੋ ਲੋਕ ਬਹੁਤ ਥੱਕ ਪਏ ਸਨ ਅਤੇ ਲੋਕ ਲੁੱਟ ਉੱਤੇ ਆਣ ਪਏ ਅਤੇ ਭੇਡਾਂ ਅਤੇ ਬਲਦਾਂ ਨੂੰ ਫੜ ਕੇ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਵੱਢ ਕੇ ਲਹੂ ਸਣੇ ਖਾ ਗਏ। ਤਦ ਸ਼ਾਉਲ ਨੂੰ ਖਬਰ ਹੋਈ ਜੋ ਵੇਖੋ ਲੋਕ ਯਹੋਵਾ ਦਾ ਪਾਪ ਕਰਦੇ ਹਨ ਜੋ ਲਹੂ ਸਣੇ ਖਾਂਦੇ ਜਾਂਦੇ ਹਨ। ਉਹ ਬੋਲਿਆ, ਤੁਸਾਂ ਦੋਸ਼ ਕੀਤਾ, ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ ਲਿਆਓ। ਫਿਰ ਸ਼ਾਉਲ ਨੇ ਆਖਿਆ, ਲੋਕਾਂ ਦੇ ਵਿੱਚ ਖਿੰਡ ਜਾਓ ਅਤੇ ਉਨ੍ਹਾਂ ਨੂੰ ਆਖੋ, ਭਾਈ ਸਭ ਕੋਈ ਮਨੁੱਖ ਆਪਣੋ ਆਪਣੇ ਬਲਦ ਅਤੇ ਆਪੋ ਆਪਣੀ ਭੇਡ ਮੇਰੇ ਕੋਲ ਲੈ ਆਵੇ ਅਤੇ ਇੱਥੇ ਵੱਢ ਕੇ ਖਾਵੇ, ਪਰ ਲਹੂ ਸਣੇ ਖਾ ਕੇ ਯਹੋਵਾ ਦਾ ਪਾਪ ਨਾ ਕਰੇ। ਗੱਲ ਕਾਹਦੀ? ਉਸ ਰਾਤ ਲੋਕਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣਾ ਬਲਦ ਉੱਥੇ ਹੀ ਲੈ ਆਇਆ ਅਤੇ ਉੱਥੇ ਹੀ ਵੱਢਿਆ, ਅਤੇ ਸ਼ਾਉਲ ਨੇ ਯਹੋਵਾ ਦੇ ਲਈ ਇੱਕ ਜਗਵੇਦੀ ਬਣਾਈ। ਇਹ ਪਹਿਲੀ ਜਗਵੇਦੀ ਹੈ ਜੋ ਉਹਨੇ ਯਹੋਵਾ ਦੇ ਲਈ ਬਣਾਈ। ਫੇਰ ਸ਼ਾਉਲ ਨੇ ਆਖਿਆ, ਆਓ ਰਾਤ ਨੂੰ ਫਲਿਸਤੀਆਂ ਦਾ ਪਿੱਛਾ ਕਰੀਏ ਅਤੇ ਪ੍ਰਭਾਤ ਹੁੰਦਿਆਂ ਤੋੜੀ ਉਨ੍ਹਾਂ ਨੂੰ ਲੁੱਟੀਏ ਅਤੇ ਉਨ੍ਹਾਂ ਵਿਚੋਂ ਇਕ ਮਨੁੱਖ ਨੂੰ ਵੀ ਨਾ ਛੱਡੀਏ। ਅਤੇ ਉਹ ਬੋਲੇ, ਜੋ ਕੁਝ ਤੁਹਾਨੂੰ ਭਾਵੇ ਸੋ ਕਰੋ। ਤਦ ਜਾਜਕ ਬੋਲਿਆ, ਆਓ ਇੱਥੇ ਪਰਮੇਸ਼ਵਰ ਦੇ ਨੇੜੇ ਹੋਈਏ। ਉਪਰੰਤ ਸ਼ਾਉਲ ਨੇ ਪਰਮੇਸ਼ਵਰ ਤੋਂ ਸਲਾਹ ਪੁੱਛੀ, ਜੋ ਮੈਂ ਫਲਿਸਤੀਆਂ ਦਾ ਪਿੱਛਾ ਕਰਨ ਨੂੰ ਲਹਾਂ ਤਾਂ ਤੂੰ ਉਨ੍ਹਾਂ ਨੂੰ ਇਜ਼ਰਾਇਲ ਦੇ ਹੱਥ ਵਿਚ ਸੌਂਪੇਗਾ? ਪਰ ਉਸ ਨੇ ਉਸ ਦਿਨ ਉਹਨੂੰ ਕੁਝ ਉੱਤਰ ਨਾ ਦਿੱਤਾ। ਤਦ ਸ਼ਾਉਲ ਨੇ ਆਖਿਆ, ਲੋਕਾਂ ਦੇ ਸਾਰੇ ਸਰਦਾਰ ਇੱਥੇ ਨੇੜੇ ਆਉਣ ਅਤੇ ਲੱਭਣ ਔਰ ਵੇਖਣ ਜੋ ਅੱਜ ਦੇ ਦਿਨ ਕਿਉਂਕਰ ਪਾਪ ਹੋਇਆ ਹੈ, ਕਿਉਂ ਜੋ ਜਿਉਂਦੇ ਯਹੋਵਾ ਦੀ ਸਹੁੰ ਜੋ ਇਜ਼ਰਾਇਲ ਦਾ ਛੁਟਕਾਰਾ ਕਰਦਾ ਹੈ। ਜੇ ਮੇਰੇ ਪੁੱਤਰ ਯੋਨਾਥਾਨ ਤੋਂ ਵੀ ਹੋਵੇ ਤਾਂ ਉਹ ਜ਼ਰੂਰ ਮਰ ਜਾਵੇ। ਅਤੇ ਸਾਰਿਆਂ ਲੋਕਾਂ ਵਿਚੋਂ ਕਿਸੇ ਮਨੁੱਖ ਨੇ ਉਸ ਦਾ ਉੱਤਰ ਨਾ ਦਿੱਤਾ। ਤਦ ਉਸ ਨੇ ਸਾਰੇ ਇਜ਼ਰਾਇਲ ਨੂੰ ਆਖਿਆ, ਤੁਸੀਂ ਸਾਰੇ ਇਕ ਪਾਸੇ ਹੋਵੋ ਅਤੇ ਮੈਂ ਔਰ ਮੇਰਾ ਪੁੱਤਰ ਯੋਨਾਥਾਨ ਦੂਜੇ ਪਾਸੇ ਹੋਈਏ। ਤਦ ਲੋਕ ਸ਼ਾਉਲ ਨੂੰ ਬੋਲੇ, ਜੋ ਤੁਹਾਨੂੰ ਚੰਗਾ ਦਿਸੇ ਸੋ ਕਰੋ। ਸ਼ਾਉਲ ਨੇ ਯਹੋਵਾ ਇਜ਼ਰਾਇਲ ਦੇ ਪਰਮੇਸ਼ਵਰ ਨੂੰ ਆਖਿਆ, ਸੱਚਾ ਗੁਣਾ ਪਾ। ਤਦ ਸ਼ਾਉਲ ਅਤੇ ਯੋਨਾਥਾਨ ਫੜੇ ਗਏ ਪਰ ਲੋਕ ਬਚ ਗਏ। ਤਦ ਸ਼ਾਉਲ ਨੇ ਆਖਿਆ, ਮੇਰੇ ਅਤੇ ਮੇਰੇ ਪੁੱਤਰ ਯੋਨਾਥਾਨ ਦੇ ਨਾਂ ਉੱਤੇ ਵੀ ਗੁਣਾ ਪਾ। ਤਦ ਯੋਨਾਥਾਨ ਫੜਿਆ ਗਿਆ। ਤਾਂ ਸ਼ਾਉਲ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਦੱਸ ਤੈਂ ਕੀ ਕੀਤਾ ਹੈ। ਯੋਨਾਥਾਨ ਨੇ ਉਸ ਨੂੰ ਦੱਸਿਆ ਅਤੇ ਆਖਿਆ, ਮੈਂ ਤਾਂ ਨਿਰੀ ਆਪਣੀ ਸੋਟੀ ਦੀ ਚੁੰਬੜ ਨਾਲ ਰਤੀ ਕੁ ਸ਼ਹਿਦ ਚਖਿਆ ਸੀ ਅਤੇ ਵੇਖੋ ਮੈਨੂੰ ਹੁਣ ਮਰਨਾ ਪਿਆ। ਸ਼ਾਉਲ ਨੇ ਆਖਿਆ, ਪਰਮੇਸ਼ਵਰ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਤੋਂ ਵੀ ਵਧੀਕ, ਪਰ ਹੇ ਯੋਨਾਥਾਨ ਤੈਨੂੰ ਅਵਸ਼ ਮਰਨਾ ਪਵੇਗਾ। ਤਦ ਲੋਕਾਂ ਨੇ ਸ਼ਾਉਲ ਨੂੰ ਆਖਿਆ, ਭਲਾ ਯੋਨਾਥਾਨ ਮਰ ਜਾਊ ਜਿਸ ਨੇ ਇਜ਼ਰਾਇਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ। ਪਰਮੇਸ਼ਵਰ ਨਾ ਕਰੇ ਜਿਉਂਦੇ ਪਰਮੇਸ਼ਵਰ ਦੀ ਸਹੁੰ ਉਹਦਾ ਇਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ, ਕਿਉਂ ਜੋ ਉਹਨੇ ਅੱਜ ਪਰਮੇਸ਼ਵਰ ਦੇ ਨਾਲ ਕੰਮ ਕੀਤਾ ਹੈ। ਸੋ ਲੋਕਾਂ ਨੇ ਯੋਨਾਥਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ। ਫੇਰ ਸ਼ਾਉਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਹਟ ਕੇ ਉਤਾਹਾਂ ਮੁੜ ਗਿਆ ਅਤੇ ਫਲਿਸਤੀ ਆਪਣੇ ਥਾਂ ਨੂੰ ਗਏ। ਸੋ ਸ਼ਾਉਲ ਨੇ ਇਜ਼ਰਾਇਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫੇਰਿਓ ਮੁਆਬ ਦੇ ਅਤੇ ਅਮੋਨੀਆਂ ਦੇ ਨਾਲ ਅਤੇ ਅਦੋਮ ਅਤੇ ਸੋਭਾ ਦੇ ਰਾਜਿਆਂ ਨਾਲ ਅਤੇ ਫਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਨ੍ਹਾਂ ਨੂੰ ਦੁੱਖ ਦਿੰਦਾ ਸੀ। ਫੇਰ ਉਸਨੇ ਬਹਾਦਰੀ ਕਰਕੇ ਅਮਾਲੇਕੀਆਂ ਨੂੰ ਮਾਰਿਆ ਅਤੇ ਇਜ਼ਰਾਈਲੀਆਂ ਨੂੰ ਉਨ੍ਹਾਂ ਦੇ ਲੁਟੇਰਿਆਂ ਦੇ ਹੱਥੋਂ ਛੁਡਾਇਆ। ਸ਼ਾਉਲ ਦੇ ਪੁੱਤਰਾਂ ਦੇ ਨਾਂ ਇਹ ਹਨ, ਯੋਨਾਥਨ ਅਤੇ ਯਸ਼ਵੀ ਅਤੇ ਮਾਲਕਿਸ਼ੂਆ, ਅਤੇ ਉਹਦੀਆਂ ਦੋਹਾਂ ਧੀਆਂ ਦੇ ਨਾਂ ਇਹ ਸਨ, ਵੱਡੀ ਦਾ ਨਾਂ ਮੇਰਬ ਅਤੇ ਨਿੱਕੀ ਦਾ ਨਾਂ ਮੀਕਲ, ਅਤੇ ਸ਼ਾਉਲ ਦੀ ਪਤਨੀ ਦਾ ਨਾਂ ਅਹੀਨੋਆਮ ਸੀ ਜੋ ਅਹੀਮਆਸ ਦੀ ਧੀ ਸੀ, ਅਤੇ ਉਹਦੇ ਸੈਨਾਪਤੀ ਦਾ ਨਾਂ ਅਭਿਨੇਰ ਸੀ ਜੋ ਸ਼ਾਉਲ ਦੇ ਚਾਚੇ ਨੇਰ ਦਾ ਪੁੱਤਰ ਸੀ। ਸ਼ਾਉਲ ਦੇ ਪਿਤਾ ਦਾ ਨਾਂ ਕੀਸ਼ ਸੀ ਅਤੇ ਅਭਿਨੇਰ ਦਾ ਪਿਤਾ ਨੇਰ ਅਬੀਏਲ ਦਾ ਪੁੱਤਰ ਸੀ। ਸ਼ਾਉਲ ਦੀ ਸਾਰੀ ਉਮਰ ਵਿਚ ਫਲਿਸਤੀਆਂ ਨਾਲ ਡਾਢੀ ਲੜਾਈ ਹੁੰਦੀ ਰਹੀ ਅਤੇ ਜਦ ਸ਼ਾਉਲ ਕਿਸੇ ਤਕੜੇ ਮਨੁੱਖ ਜਾਂ ਸੂਰਬੀਰ ਮਨੁੱਖ ਨੂੰ ਵੇਖਦਾ ਸੀ ਤਾਂ ਉਹਨੂੰ ਆਪਣੇ ਕੋਲ ਰੱਖ ਲੈਂਦਾ ਸੀ।